जी पवित्र राजबुरी के अंदर कीर्तन का रस मान रहे, आत्म रस मान रहे गुरु सवारी साध संगत जीओ, वाहिगुरु जी का खालसा वाहिगुरु जी की फतेह। ਅੱਜ ਬੜੀ ਪ੍ਰਸੰਨਤਾ ਹੋਈ ਹੈ ਸ਼੍ਰੀਮਾਨ ਮਹੰਤ ਪ੍ਰਿਤਪਾਲ ਸਿੰਘ ਜੀ ਦੇ ਕੋਲੋਂ ਕੀਰਤਨ ਸ਼੍ਰਵਣ ਕੀਤਾ ਹੈ। ਬੜੀ ਚਿਰ ਦੀ ਇੱਛਾ ਸੀ, ਕਦੇ ਮੌਕਾ ਨਹੀਂ ਸੀ ਮਿਲਦਾ। ਅੱਜ ਕੁਦਰਤੀ ਉਹਨੇ ਬਖਸ਼ਿਸ਼ ਕੀਤੀ ਹੈ, ਆਪ ਅੱਜ ਉਹਨਾਂ ਨੇ ਆਰਤੀ ਪੜ੍ਹੀ ਹੈ, ਕੀਰਤਨ ਕੀਤਾ ਹੈ। ਅਤੇ ਅੱਜ ਜੋ ਗੁਰਪੁਰਬ ਹੈ, ਉਸ ਗੁਰਪੁਰਬ ਸੰਬੰਧੀ ਸ਼ਬਦ ਪੜ੍ਹਿਆ ਹੈ, ਘਨ ਹਰ ਬੂੰਦ ਬਸੋਰ ਮਾਵਲ ਕੁਸਮ ਬਸੰਤ ਗਨੰਤ ਨਿਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਉ ਜਨ ਭਲ ਉਨਹਿ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਣੀ। ਅੱਜ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਗੁਰਪੁਰਬ ਹੈ। ਖਡੂਰ ਸਾਹਿਬ ਦੇ ਨੇੜੇ ਬਾਸਰ ਕੀ ਪਿੰਡ ਵਿੱਚ ਜਨਮ ਹੋਇਆ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ। 70-72 ਸਾਲ ਦੀ ਉਮਰ ਵਿੱਚ ਆ ਕੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਆਰੰਭ ਕੀਤੀ। 84 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ 'ਤੇ ਬੈਠੇ। ਗੁਰਤਾ ਗੱਦੀ 'ਤੇ ਬੈਠ ਕੇ ਜੋ ਮਹਾਨ ਕਾਰਜ ਕੀਤੇ ਪਿਛਲੀ ਉਮਰਾਂ ਦੇ ਵਿੱਚ, ਹੈਰਾਨ ਹੋ ਜਾਈਦਾ ਹੈ। ਜਦੋਂ ਕਿ ਬੰਦਾ 60-65 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦਾ ਹੈ, 68 ਸਾਲ ਦੀ ਉਮਰ 'ਚ ਸਰਕਾਰ ਰਿਟਾਇਰ ਕਰ ਦਿੰਦੀ ਹੈ। ਗੁਰਬਾਣੀ ਵਿੱਚ ਵੀ ਕਿਹਾ ਹੈ, 70 ਕਾ ਮਤ ਹੀਣ। ਗੁਰਬਾਣੀ 'ਚ ਮਨੁੱਖੀ ਜੀਵਨ ਬਾਰੇ ਕਿਹਾ ਹੈ ਕਿ ਦਸ ਬਲੱਤਣ 20 ਸ਼ਰਵਣ 30 ਕਾ ਸੁੰਦਰ ਕਹਾਵੇ 40 ਪੁਰ ਹੋਏ 85 ਪਗ ਖਿਸੇ 60 ਕੇ ਬੁਢੇਪਾ ਆਵੇ 70 ਕਾ ਮਤਹੀਣ 80 ਕਾ ਵਿਵਹਾਰ ਨ ਪਾਵੇ 90 ਕਾ ਸੇ ਜਾਸਣੀ ਭੂਲ ਨ ਜਾਣੇ ਅਬਬਲ ਢੰਡੋਲਮ ਢੂਡਮ ਡਿੱਠ ਮੈਂ ਨਾਨਕ ਜਗ ਦੋਵੇਂ ਕਾ ਨਵਲ ਹਰ। ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰੋ ਪੰਨੇ ਖੇਦ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮਨ ਪੁੱਛੀ ਜਾਤ ਸੱਤਵੇਂ ਸੰਜ ਕੀਆ ਗਰਵਾਸ ਅੱਠਵੇਂ ਕ੍ਰੋਧ ਹੋਆ ਤਨਾਸ ਨਾਵੇਂ ਧੋਲੇ ਉੱਭੇ ਸਾਹ ਦਸਵੇਂ ਦੱਦਾ ਹੋਇਆ ਸਵਾਹ ਐਸੇ ਗੀਤ ਪੁਕਾਰੀ ਥਾ ਉੱਡਿਆ ਹੰਸ ਚਲਾਏ ਰਾਹ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦੋ ਕਾ। ਇਹ ਮਨੁੱਖੀ ਜੀਵਨ ਦੇ ਬਾਰੇ ਗੁਰਬਾਣੀ ਵਿੱਚ ਸਾਰੇ ਦਿੱਤੇ ਹਨ। ਅਸੀਂ ਕਾ ਵਿਵਹਾਰ ਨਾ ਪਾਵੇ, ਅਸੀਂ ਸਾਲ ਦਾ ਵਿਵਹਾਰ ਨਹੀਂ ਕਰ ਸਕਦਾ, ਕੰਮਕਾਰ ਨਹੀਂ ਕਰ ਸਕਦਾ, ਪਰ ਧੰਨ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਨੂੰ 84 ਸਾਲ ਦੀ ਉਮਰ 'ਚ ਗੁਰਤਾ ਪ੍ਰਾਪਤ ਹੋਈ, ਅਤੇ 84 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਸਾਰੇ ਕੰਮ ਕੀਤੇ। 106 ਸਾਲ ਦੀ ਉਮਰ ਤੱਕ ਮਹਾਨ ਕਾਰਜ ਕੀਤੇ, ਬਾਣੀ ਰਚੀ, ਤੀਰਥ ਬਣਾਏ। ਸਭ ਤੋਂ ਪਹਿਲਾ ਤੀਰਥ ਰਚਿਆ 84 ਪੌੜੀਆਂ ਵਾਲੀ ਬਾਂਵਲੀ। ਸਭ ਤੋਂ ਪਹਿਲਾਂ ਜੋੜ ਮੇਲਾ ਸ਼ੁਰੂ ਕੀਤਾ ਵਿਸਾਖੀ ਦਾ। ਸਭ ਤੋਂ ਪਹਿਲਾਂ ਤੀਰਥਾਂ 'ਤੇ ਸ਼ਗਨ ਲਿਜਾ ਕੇ ਤੀਰਥ ਇਸ਼ਨਾਨ ਕਰਾਉਣੇ। ਸੱਤੀ ਦਿਨ ਸੰਬੰਧ ਕੀਤੀ, ਪ੍ਰਚਾਰ ਕੀਤਾ, ਬਾਦਸ਼ਾਹ ਨੂੰ ਕੈਦ ਕਾਨੂੰਨੀ ਬਣਾ ਦਿੱਤਾ, ਅੰਮ੍ਰਿਤਸਰ ਦੇ ਨੀਂਹ ਰੱਖੀ, ਟੱਕ ਲਗਾਇਆ, ਐਸੇ ਮਹਾਨ ਕਾਰਜ ਕੀਤੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਲੋਢੇ ਪੈਰ ਮਾਮਲੇ ਸ਼ਾਹ ਦੇ ਕੋਲ ਬੈਠ ਕਰਕੇ ਦੀਵਾਨ ਲਾਉਂਦੇ ਸਨ, ਸਤਸੰਗ ਹੁੰਦਾ ਸੀ, ਬੜੀ ਸੰਗਤ ਜੁੜਦੀ। ਇੱਕ ਦਿਨ ਸੰਗਤ ਜੁੜੀ ਹੋਈ, ਪਹਿਲਾਂ ਕੀਰਤਨ ਹੋਇਆ, ਫਿਰ ਗੁਰੂ ਅਮਰਦਾਸ ਮਹਾਰਾਜ ਆਪ ਬਚਨ ਕਰਦੇ ਸਨ, ਕਥਾ ਕਰਦੇ ਸਨ। ਸਾਰੇ ਗੁਰੂ ਕੀਰਤਨ ਵੀ ਕਰਦੇ ਸਨ, ਕਥਾ ਵੀ ਕਰਦੇ ਸਨ। ਸਾਰਿਆਂ ਨੂੰ ਰਾਗ ਦੀ ਪਹਿਚਾਣ, ਰਾਗ ਦਾ ਗਿਆਨ ਸੀ, ਤਾਂ ਹੀ ਰਾਗਾਂ ਵਿੱਚ ਹੀ ਬਾਣੀ ਲਿਖੀ ਗਈ ਹੈ ਸਾਰੀ ਬਾਣੀ। ਰਾਗਮਾਲਾ ਇਸ ਵਾਸਤੇ ਲਿਖੀ ਗਈ ਹੈ ਪਿੱਛੇ ਕਿ ਰਾਗਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ ਕਿ ਰਾਗ ਕਿਵੇਂ ਕਿਵੇਂ ਹਨ। 6 ਮੁੱਖ ਰਾਗ ਹਨ, ਇੱਕ ਦੇ 8-8 ਪੁੱਤਰ ਹਨ, 5-5 ਇਸਤਰੀਆਂ ਹਨ, ਇਸ 8-8 ਰਾਗ ਬਣਦੇ ਹਨ ਰਾਗਮਾਲੇ ਵਿੱਚ। ਤਾਂ ਰਾਗਾਂ ਵਿੱਚ ਕੀਰਤਨ ਕਰਦੇ ਸਨ, ਕਥਾ ਵੀ ਕਰਨੀ, ਵਿਆਖਿਆ ਵੀ ਕਰਨੀ, ਅਤੇ ਲੱਕੜ ਦੀ ਚੌਕੀ 'ਤੇ ਬੈਠੇ ਹੋਏ ਸਨ ਗੁਰੂ ਅਮਰਦਾਸ ਸਾਹਿਬ ਜੀ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਵੱਡਾ ਪੁੱਤਰ, 2 ਪੁੱਤਰ ਸਨ, ਦਾਤੂ ਅਤੇ ਦਾਸੂ। ਦਾਤੂ ਨੇ ਵਿਆਹ ਨਹੀਂ ਸੀ ਕਰਾਇਆ, ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਵਿੱਚੋਂ ਵੀ ਵੱਡੇ ਪੁੱਤਰ ਸ਼੍ਰੀ ਚੰਦ ਨੇ ਵਿਆਹ ਨਹੀਂ ਕਰਾਇਆ, ਛੋਟੇ ਲਖਮੀ ਚੰਦ ਨੇ ਵਿਆਹ ਕਰਾਇਆ ਸੀ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ 2 ਪੁੱਤਰ ਦਾਤੂ ਅਤੇ ਦਾਸੂ, ਦਾਤੂ ਨੇ ਵਿਆਹ ਨਹੀਂ ਸੀ ਕਰਾਇਆ, ਦਾਸੂ ਨੇ ਕਰਾਇਆ ਸੀ। ਤੋ ਦਾਤੂ ਆਇਆ ਖਡੂਰ ਸਾਹਿਬ ਤੋਂ, ਖਡੂਰ ਸਾਹਿਬ ਨੇੜੇ ਹੈ, ਕੋਈ ਦੂਰ ਨਹੀਂ ਹੈ, ਗੋਬਿੰਦਵਾਲ ਤੋਂ। ਗੋਬਿੰਦਵਾਲ ਨਦੀ ਦੇ ਕਿਨਾਰੇ ਹੈ, ਗੋਬਿੰਦਵਾਲ ਨੂੰ ਵਸਾਉਣ ਵਾਲੇ ਗੁਰੂ ਅਮਰਦਾਸ ਹੀ ਸਨ। ਇਹ ਗੋਂਦਾ ਖੱਤਰੀ ਸੀ, ਖਡੂਰ ਦਾ ਹੀ ਸੀ, ਉਹਦੀ ਜ਼ਮੀਨ ਸੀ ਇੱਥੇ ਜਿੱਥੇ ਗੋਬਿੰਦਵਾਲ ਬਣਿਆ, ਦਰਿਆ ਦੇ ਕਿਨਾਰੇ। ਅਤੇ ਗੋਂਦਾ ਖੱਤਰੀ ਨੇ ਸੋਚਿਆ ਇੱਥੇ ਪੱਤਣ ਹੈ, ਆਵਾਜਾਈ ਬਹੁਤ ਰਹਿੰਦੀ ਹੈ, ਬੀੜੀਆਂ ਆਉਂਦੀਆਂ ਜਾਂਦੀਆਂ ਹਨ। ਉਸ ਵੇਲੇ ਲਾਹੌਰ ਤੋਂ ਦਿੱਲੀ ਜਾਣ ਦਾ ਰਸਤਾ ਇਹੀ ਸੀ, ਇਹੀ GT ਰੋਡ ਸੀਗਾ, ਇਹੀ ਸ਼ਾਹੀ ਮਾਰਗ ਸੀਗਾ ਲਾਹੌਰ ਤੋਂ ਦਿੱਲੀ ਦਾ। ਇੱਥੋਂ ਹੀ ਸੰਗਤਾਂ ਜਾਂਦੀਆਂ, ਦਰਿਆ ਪਾਰ ਕਰਦੀਆਂ, ਇਹ ਰਸਤਾ ਸੀ ਤਰਨ ਤਾਰਨ ਕੋਲ ਹੋ ਕੇ ਜਾਣਾ। तो गोविंद गोदे खत्री ने जतन किया पतन है आवाजाही बहुत रही है इतने मैं कुछ मकान बना लवा कुछ दुकाना बन जान किराए चढ़ जाएंगे आमदन होगी और दिन मकान बनावे रात इकट्ठा आ जाए। उन्हें कई बार मकान बनाए रात आग इकट्ठा आ जाए। वो फिर गोंदा खत्री खडूर साहब श्री गुरु अंगद देव जी को आया तो बेनती की महाराज मेरी जमीन है दरिया के किनारे पतन है आवाजाही बहुत है मैं चाहना उत्थे कुछ मकान बन जान कुछ लोगों के रहायश का प्रबंध हो जाए कुछ दुकान बन जान कुछ आवाजाही साधन सौखे हो जान। मैं इसे मकान बनाना हाँ दिनों राती को ढा जाता है समझ नहीं आ रही की होता है। तो श्री गुरु अंगद देव महाराज ने अमरदास ने बुलाया अमरदास जी नू आम तौर पर गुरु अंगद साहब कहते हैं पुरखा नारक किसी पुरखा जिमें गुरु रामदास का पहला नाम सी जेठा इस तरह गुरु अमरदास नू गुरु अंगद साहब कहते सी पुरखा पुरखा हो रहा इन कह रहे ऐ सारी छोटी लै जा तो उत्थे जिथे की जमीन है नदी के किनारे मकान बनाना चाहता है कुढ़ा जाता है उत्थे जाके छोटी तां खड़ी करके ना उपर करके तो एक बार कह दे सतनाम श्री वाह अमरदास छोटी लै रही उत्थे आ गए जिथे जमीन सी इसकी गौंदे खतरी दी उस मेहर च आ करके छोटी उतां करके एक बार आख्या सतनाम श्री वाह लिखे सूर्य प्रकाश के अंदर है कि उत्थे हजारा की गिनती विच भूत प्रेत रहिंदे सन हजारा। गुरबाणी च आया है कि असंखा की गिनती च भूत प्रेत हैं असंख भूत प्रेत सुकर मृगाज असंखा हैं। इथे जिक्र किया है ना जूनिया का वो जिक्र किया है भूत प्रेतों का भी असंखा की गिनती च हैं असंख भूत प्रेत सुकर मृगाज उदे हजार की गिनती सन भूत उन्हें सारिया भूतां प्रेतन अग लग गई छोटी खड़ी की सत नाम वाहू आख्या सब अग लग गई भूतों प्रेतन सब भजे सब दौड़े अग तो डरते हुए अग लग गई सब देखे कि एक प्रेतनी सी जिस बच्चे होने वाले सन वो खेत गिर डिग पई जवार का खेत सी दो दे बच्ची हो गए तो एक बच्चे नो अख च जवार दा टंडा चुभिया वो काणा हो गया तो एक दी बाह जिहड़ी सी वो टुंडी हो गई एक टुंडा प्रेत हो दैत होया एक काणा दैत होया काणा दैत जा रहा बठंडे किले दे अंदर जिस जात गुरु गोबिंद साहब ने कढ़िया जो लुंजा सी प्रेत वो आ करिया माखोवाल जिस आनंदपुर वसिया गुरु तेग बहादुर ने कढ़िया उतों वो टुंडे देह नू प्रेत नू इन्हों दोन हुक्म होया तुसी सरहंद जाओ उत्थे बड़ा खाण पीण मिलेगा तेनू खुराक चंगी मिलेगी उसे आकर रहो जाके बर्बाद करो उजाड़ो सरहंद नू उजाड़ो। मुगल राज दे वेले हिंदुस्तान का सब तो वड्डा शहर सरहंद सी सब तो वड्डा दिल्ली तो आगरे तो कलकत्ते तो मुंबई तो सब वड्डा शहर सी इहदा नाम लिखे सरे हिंद ਹਿੰਦੁਸਤਾਨ ਦਾ ਸਿਰਾ, ਬੜੀ ਆਬਾਦੀ ਸੀ, ਇਹਦੇ ਹੀਰੇ ਮੋਤੀਆਂ ਦੇ ਜਵਾਹਰਾਤਾਂ ਦੀਆਂ ਦੁਕਾਨਾਂ ਸਨ, ਪਰ ਸਾਰੀ ਉਜਾੜ ਦਿੱਤੀ, ਸਭ ਉਜੜ ਗਈ, ਜਿਹਦੇ ਸਾਹਿਬਜ਼ਾਦੇ ਸ਼ਹੀਦ ਹੋਏ ਉਜੜੀ ਗਈ। ਚੱਕ ਉਜਾੜੋ, ਇਹਨਾਂ ਦੈਂਤ ਨੇ ਆ ਕੇ ਉਜਾੜਿਆ ਸਰਹੰਦ ਨੂੰ, ਰੇਤਾਂ ਨੇ ਸਭ ਗੁਰਪਿਤ ਕੱਢ ਦਿੱਤੇ, ਅਤੇ ਗੋਂਦੇ ਖੱਤਰੀ ਨੂੰ ਕਿਹਾ ਹੁਣ ਤਾਂ ਮਕਾਨ ਬਣਾ, ਹੁਣ ਕੋਈ ਨਹੀਂ ਕਰਾਉਂਦਾ, ਚਲੇ ਗਏ ਨੇ। ਉਹਦੇ ਬਣਾ ਮਕਾਨ ਬਣਾਏ, ਉਸ ਸ਼ਹਿਰ ਦਾ ਨਾਂ ਰੱਖਿਆ ਗੋਬਿੰਦਵਾਲ, ਉਸ ਗੋਂਦੀ ਖੱਤਰੀ ਦੇ ਨਾਂ ਦੀ ਨਾਂ ਰੱਖਿਆ ਆਪ ਉਸਨੇ ਗੋਬਿੰਦਵਾਲ। ਬਾਅਦ 'ਚ ਆਇਆ ਗੁਰੂ ਅੰਗਦ ਸਾਹਿਬ ਕੋਲ, ਕਹਿੰਦਾ ਤੁਹਾਡੀ ਕਿਰਪਾ ਹੋ ਗਈ ਹੈ, ਮੇਰਾ ਸ਼ਹਿਰ ਵੱਸ ਗਿਆ ਹੈ, ਮਕਾਨ ਬਣ ਗਏ ਹਨ, ਦੁਕਾਨਾਂ ਬਣ ਗਈਆਂ ਹਨ, ਬਾਜ਼ਾਰ ਬਣ ਗਏ ਹਨ, ਅਤੇ ਤੁਹਾਨੂੰ ਜਿਤਨੀ ਜ਼ਮੀਨ ਚਾਹੀਦੀ ਹੈ ਲੈ ਲਓ, ਮੇਰੇ ਕੋਲ ਲੈ ਲਓ, ਤੁਹਾਨੂੰ ਫਰੀ ਦੇਵਾਂਗਾ। ਤਾਂ ਸ਼੍ਰੀ ਗੁਰੂ ਅਮਰਦਾਸ, ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੇ ਭੇਜਿਆ, ਉੱਥੇ ਜਾ ਕੇ ਤੁਸੀਂ ਆਪਣਾ ਸਥਾਨ ਬਣਾਓ, ਅਤੇ ਜਿੱਥੇ ਤੁਹਾਨੂੰ ਜ਼ਮੀਨ ਚਾਹੀਦੀ ਘੇਰ ਲਓ। ਗੁਰੂ ਅਮਰਦਾਸ ਜੀ ਨੇ ਆ ਕਰਕੇ ਉੱਥੇ ਸਥਾਨ ਬਣਾਇਆ, ਗੁਰਤਾਗਤ ਦੀ ਬਾਅਦ ਉੱਥੇ ਆ ਕੇ ਰਹੇ। ਉੱਥੇ ਫਿਰ ਮਾਮਣੀ ਮਲਾਈ, ਚੌਰਸੀ ਪੌੜੀਆਂ ਵਾਲੀ ਗੁਰਦੁਆਰਾ ਬਣਾਇਆ, ਬਹੁਤ ਕੁਛ ਬਣਾਇਆ, ਘਰ ਵੀ ਬਣਾਏ, ਮੰਦਰ ਬਣਾਏ, ਅਤੇ ਗੋਬਿੰਦਵਾਲ ਸ਼ਹਿਰ ਵਸਿਆ। ਐਸਾ ਗੋਬਿੰਦਵਾਲ ਵਸਿਆ ਜਿੱਥੇ ਗੁਰੂ ਅਮਰਦਾਸ ਜੀ ਆ ਕੇ ਡੇਰਾ ਲਗਾਇਆ, ਉਸ ਗੋਬਿੰਦਵਾਲ ਨੂੰ ਭੱਟਾਂ ਨੇ ਗੋਬਿੰਦਵਾਲ ਗੋਬਿੰਦਪੁਰੀ ਸਨ, ਗੋਬਿੰਦਪੁਰੀ ਮੰਨੀ ਜਾਂਦੀ ਸੀ ਬਨਾਰਸ, ਜਿਸ ਨੂੰ ਸ਼ਿਵਜੀ ਦੀ ਪੁਰੀ ਕਿਹਾ ਜਾਂਦਾ ਹੈ। ਅਤੇ ਗੋਬਿੰਦਵਾਲ ਵੀ ਇਸ ਤਰ੍ਹਾਂ ਗੋਬਿੰਦਪੁਰੀ ਵਰਗੀ ਸੀ, ਸ਼ਿਵਜੀ ਵਰਗੀ ਸੀ, ਕਾਸ਼ੀ ਵਰਗੀ ਸੀ, ਬਨਾਰਸ ਵਰਗੀ ਸੀ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਇਹਨੂੰ ਸਵੇਰੇ ਸੇ ਅੰਮ੍ਰਿਤ ਵੇਲੇ ਬੈਠੇ ਧਿਆਨ ਪ੍ਰਾਇਣ ਸਨ, ਸਿਮਰਨ ਕਰ ਰਹੇ ਸਨ, ਅਤੇ ਕਿਸੇ ਮਾਤਾ ਦੇ ਰੋਣ ਦੀ ਆਵਾਜ਼ ਆਈ, ਬੜੀ ਉੱਚੀ ਆਵਾਜ਼ ਆਈ, ਬੜੀ ਦੁਖੀ ਆਵਾਜ਼, ਸਮਾਧੀ ਖੁੱਲ ਗਈ। ਅਤੇ ਕਹਿੰਦਾ ਕਿ ਬੱਲੂ ਪਤਾ ਕਰ ਆ, ਇਹ ਮਾਤਾ ਕੌਣ ਰੋ ਰਹੀ ਹੈ, ਕਿਉਂ ਰੋ ਰਹੀ ਹੈ? ਬੋਲ ਪਤਾ ਕਰਕੇ ਆਇਆ, ਮਹਾਰਾਜ ਇੱਕ ਮਾਤਾ ਹੈ, ਉਹਦਾ ਇੱਕੋ ਇੱਕ ਪੁੱਤਰ ਹੈ, ਅਤੇ ਉਹ ਇੱਥੇ ਆ ਕੇ ਵਸੀ ਸੀ, ਅਤੇ ਉਹਦਾ ਪੁੱਤਰ ਨੌਜਵਾਨ 18 ਸਾਲ ਦਾ, 20 ਸਾਲ ਦਾ, ਉਹਨੂੰ ਤਾਪ ਚੜਿਆ ਹੈ ਅਤੇ ਮਰ ਗਿਆ ਹੈ ਅਤੇ ਰੋ ਰਹੀ ਹੈ। ਗੁਰੂ ਅਮਰਦਾਸ ਕਹਿਣ ਲੱਗੀ, ਜਾ ਕੇ ਮਾਤਾ ਨੂੰ ਕਹੋ ਹੁਣ ਚੁੱਪ ਕਰ ਜਾਵੇ, ਰੋਵੇ ਨਹੀਂ, ਸਾਨੂੰ ਸਿਮਰਨ ਕਰਨ ਦੇਵੇ, ਬਿਰਤੀ ਨਹੀਂ ਲੱਗਦੀ, ਉਹਦੀ ਆਵਾਜ਼ ਆਉਂਦੀ ਹੈ, ਅਸੀਂ ਦਿਨ ਵੇਲੇ ਉਹਦੇ ਪੁੱਤਰ ਨੂੰ ਜਵਾ ਦਿਆਂਗੇ। ਜਦ ਕਿਹਾ ਬੱਲੂ ਨੇ, ਅਤੇ ਮਾਤਾ ਕਹਿੰਦੀ ਹੈ ਇਸ ਜਵਾਨ ਪੁੱਤਰ ਨੂੰ ਮਰੇ ਨੂੰ ਵੇਖ ਕੇ ਮੈਂ ਬਰਦਾਸ਼ਤ ਨਹੀਂ ਕਰ ਸਕਦੀ, ਮੈਂ ਰੋਣਾ ਬੰਦ ਨਹੀਂ ਹੁੰਦਾ, ਜੇ ਗੁਰੂ ਨੇ ਜਿੰਨੇ ਜਮਾਉਣਾ ਹੈ ਹੁਣੇ ਜਵਾਬ ਦੇਵੇ, ਮੈਂ ਸ਼ਾਂਤੀ ਹੋ ਜਾਵੇਗੀ। ਆਹ ਦੇਖਿਆ ਬੱਲੂ ਨੇ, ਮਹਾਰਾਜ ਮਾਤਾ ਕਹਿੰਦੀ ਹੈ ਕਿ ਗੁਰੂ ਨੇ ਦਿਨੇ ਜਵਾਣਾ ਹੈ ਹੁਣੇ ਜਵਾਬ ਦੇਵੇ, ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਗੁਰੂ ਅਮਰਦਾਸ ਕਿਹਾ ਹੁਣ ਲਿਆਓ, ਲਿਆਓ, ਚੱਕ ਲਿਆਏ ਮੁੜਦਾ, 18 ਸਾਲ ਦਾ ਨੌਜਵਾਨ ਮੁੰਡਾ। ਗੁਰੂ ਅਮਰਦਾਸ ਮਹਾਰਾਜ ਨੇ ਪਾਣੀ ਲਿਆ, ਛੱਟੇ ਮਾਰੇ ਮੂੰਹ ਉੱਤੇ, ਅੱਖਾਂ ਵਿੱਚ ਮੁਝ ਪਾਣੀ ਪਾਇਆ, ਅਤੇ ਆਖਿਆ ਸਤਨਾਮ ਸ੍ਰੀ ਵਾਹ, ਸਤਿਗੁਰ ਮੇਰਾ ਮਾਰ ਜਵਾਲੇ। ਮ੍ਰਿਤਕੋ ਜਵਾਲ ਹਾਰ। ਉਹ ਮੁੰਡਾ ਜਿੰਦਾ ਹੋ ਗਿਆ, ਨਵਰਨਾ ਹੋ ਗਿਆ। ਉਸਨੂੰ ਚੜਿਆ ਸੀ ਤੀਆ ਤਾਪ। ਉਹ ਤੀਏ ਤਾਪ ਨੂੰ ਗੁਰੂ ਅਮਰਦਾਸ ਨੇ ਆਪਣੀ ਆਤਮਕ ਸ਼ਕਤੀ ਦੇ ਨਾਲ ਪਕੜ ਲਿਆ। ਉਸ ਬਣਾ ਦਿੱਤਾ ਇੱਕ 4-5 ਸਾਲ ਦਾ ਬੱਚਾ ਹੁੰਦਾ ਹੈ ਤੀ ਤਾਪ ਨੂੰ, ਉਹਨੂੰ ਪਕੜ ਕੇ ਅਤੇ ਸਿੱਖਾਂ ਨੂੰ ਕਿਹਾ ਇਸ ਨੂੰ ਇੱਕ ਲੋਹੇ ਦੀ ਪਿੰਜਰੀ 'ਚ ਪਾ ਦਿਓ, ਇਹਨੂੰ ਕੈਦ ਕਰ ਦਿਓ, ਇਹ ਸਾਡੀ ਆਗਿਆ ਬਗੈਰ ਸਾਡੇ ਨਗਰ 'ਚ ਆਇਆ ਕਿਉਂ ਹੈ, ਇਸ ਵਿਘਨ ਪਾਇਆ ਕਿਉਂ ਹੈ, ਇਸ ਨੇ ਮੌਤ ਕੀਤੀ ਕਿਉਂ ਹੈ, ਉਸ ਨੌਜਵਾਨ ਦੀ ਕੌਣ ਹੁੰਦਾ ਹੈ। ਤੀਏ ਤਾਪ ਨੂੰ ਪਿੰਜਰੇ 'ਚ ਪਾ ਦਿੱਤਾ, ਛੋਟਾ ਜਿਹਾ ਬੱਚਾ, ਚਲੋ ਵਿਆਹ ਹੋਏ ਹੱਥ ਜੋੜੇ, ਮੈਨੂੰ ਛੁਡਾਓ ਜੀ, ਮੈਨੂੰ ਛੁਡਾਓ ਜੀ, ਗੁਰੂ ਦੀ ਕੈਦ ਛੁਡਾਓ ਜੀ। ਤਰਸ ਆ ਜਾਂਦਾ ਛੋਟੇ ਬੱਚੇ 'ਤੇ, ਤਰਸ ਕਈਆਂ ਨੂੰ ਆਇਆ, ਲੋਕਾਂ ਨੇ ਕਿਹਾ, ਅਤੇ ਗੁਰੂ ਅਮਰਦਾਸ ਨੇ ਕਿਹਾ ਇਹ ਬੱਚਾ ਨਹੀਂ ਹੈ, ਬੱਚਾ ਨਾ ਸਮਝੋ ਇਸਨੂੰ, ਬਹੁਤ ਬੁਰੀ ਬਲਾ ਜੇ, ਇਹ ਤੀਆ ਤਾਪ ਹੈ, ਖਤਰਨਾਕ ਹੈ, ਇਹ ਸਾਡੀ ਆਗਿਆ ਬਗੈਰ ਸਾਡੇ ਸ਼ਹਿਰ 'ਚ ਆ ਗਿਆ ਹੈ, ਉਸਨੇ ਨੌਜਵਾਨ ਦੀ ਮੌਤ ਕਰ ਦਿੱਤੀ, ਇਹ ਹੁੰਦਾ ਕੌਣ ਹੈ, ਸਾਡੀ ਨਗਰੀ 'ਚ ਆ ਕੇ ਵਿਘਨ ਪਾਵੇ। ਜਦ ਤੱਕ ਸਾਰਾ ਸਰੀਰ ਹੈ ਇਸ ਨਗਰੀ ਦੇ ਅੰਦਰ, ਮਾਂ ਪਿਓ ਦੇ ਵੇਖਦਿਆਂ ਵੇਖਦਿਆਂ ਕੋਈ ਪੁੱਤਰ ਨਹੀਂ ਮਰੇਗਾ। ਕੋਈ ਬਿਮਾਰੀ ਨਹੀਂ ਆਵੇਗੀ ਅਤੇ ਸ਼ਹਿਰ ਦੇ ਅੰਦਰ ਸਾਰੀਆਂ ਬਿਮਾਰੀ ਰੋਕ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿ ਤਾਂ ਮਰ ਗਈ ਸ਼ਿਵਜੀ ਦੀ ਬੋਰੀ, ਬਿਮਾਰੀ ਕੋਈ ਨਾ ਆਵਣ। ਗੋਬਿੰਦਵਾਲ ਗੋਬਿੰਦ ਉੜੀਸਾ ਮਰ ਗਏ। ਪਜਰੇ ਪਿਆ ਹੋਇਆ ਤਈਆ ਤਾਪ, ਇੱਕ ਬਾਈ ਲਾਲੋ ਨਾਂ ਦਾ ਗੁਰਸਿੱਖ ਆਇਆ ਤਾਂ ਉਸ ਬੇਨਤੀ ਕੀਤੀ, ਮਹਾਰਾਜ ਇਹਨੇ ਕਿਉਂ ਕੈਦ ਕੀਤਾ ਬੱਚੇ ਨੂੰ, ਤੁਸੀਂ ਬਖਸ਼ਣਹਾਰ ਹੋ, ਦਿਆਲੂ ਹੋ, ਕਿਰਪਾਲੂ ਹੋ। ਤਾਂ ਅਮਰਦਾਸ ਕਹਿਣ ਲੱਗੇ ਬਾਈ ਲਾਲੋ ਇਹ ਬੱਚਾ ਨਹੀਂ ਹੈ, ਇਹ ਬੁਰੀ ਬਲਾ ਹੈ। ਮਹਾਰਾਜ ਕੀ ਹੈ? ਕਹਿੰਦੇ ਇਹ ਤਈਆ ਤਾਪ ਹੈ, ਬੜਾ ਖਤਰਨਾਕ ਹੈ, ਇਹ ਸਾਡੀ ਆਗਿਆ ਬਗੈਰ ਸਾਡੇ ਨਗਰ 'ਚ ਆ ਗਿਆ ਹੈ, ਉਸਨੇ ਆ ਕੇ ਨੌਜਵਾਨ ਦੀ ਮੌਤ ਕੀਤੀ ਹੈ, ਵਿਘਨ ਪਾਇਆ ਹੈ, ਬੜਾ ਖਤਰਨਾਕ ਹੈ, ਇਹਨੂੰ ਸਜ਼ਾ ਦੇਣੀ ਹੈ, ਇਹਨੂੰ ਕੈਦ ਰੱਖਣਾ ਹੈ। ਮੈਂ ਲਾਲੋ ਨੇ ਬਹੁਤ ਕੇ ਬਾਹਰ ਛੱਡ ਦਿਓ, ਛੱਡ ਦਿਓ, ਛੱਡ ਦਿਓ, ਛੱਡ ਦਿਓ। ਅਤੇ ਗੁਰਦਾਸ ਕਹਿਣ ਲੱਗੇ ਬਾਈ ਲਾਲੋ ਇਹਨੂੰ ਛੱਡਣਾ ਨਹੀਂ ਹੈ, ਜੇਕਰ ਤੂੰ ਛਡਾਉਣਾ ਵੀ ਹੈ ਇਸ ਤੂੰ ਨਾਲ ਲੈ ਜਾ, ਇੱਥੇ ਨਹੀਂ ਰਹਿਣ ਦੇਣਾ, ਅਤੇ ਤੇਰੀ ਕੈਦ 'ਚ ਰਹੇਗਾ, ਤੂੰ ਇਸਨੂੰ ਕੈਦੀ ਬਣਾ ਕੇ ਰੱਖ, ਕੈਦੀ ਬਣਾ ਕੇ ਰੱਖ। ਸਰਜਨ ਮਹਾਰਾਜ ਮੈਂ ਕੈਦੀ ਬਣਾ ਕੇ ਰੱਖਾਂਗਾ, ਮੇਰੇ ਨਾਲ ਭੇਜ ਦਿਓ। ਛੱਡ ਦਿੱਤਾ, ਮੈਂ ਲਾਲੋ ਲੈ ਗਿਆ, ਨਗਰ ਕੋਲ ਪਹੁੰਚੇ, ਬਾਹਰ ਛੱਪੜ ਹੈ, ਤਲਾਅ ਹੈ ਪਾਣੀ ਦਾ, ਦੋਵੀ ਕੱਪੜਾ ਧੋ ਰਿਹਾ ਹੈ, ਅਤੇ ਕਹਿੰਦੇ ਤਈਆ ਤਾਪ ਬਈ ਲਾਲੋ ਨੂੰ ਬੜੀ ਭੁੱਖ ਲੱਗੀ ਹੈ, ਅਤੇ ਮੈਨੂੰ ਤੂੰ ਆਗਿਆ ਦੇ, ਮੈਂ ਤੇਰੀ ਕੈਦ ਜਾਂ ਜਾ ਨਹੀਂ ਸਕਦਾ ਬਾਹਰ, ਹੁਕਮ ਤੇਰੇ, ਮੈਂ ਕੋਈ ਖਾ ਪੀ ਆਵਾਂ, ਭੁੱਖ ਲੱਗੀ ਹੈ। ਅਤੇ ਬਈ ਲਾਲੋ ਕਹਿੰਦੇ ਚੱਲੇ ਹਾਂ, ਸ਼ਹਿਰ ਸਾਹਮਣੇ ਹੈਗਾ, ਤੁਹਾਨੂੰ ਕੋਈ ਖਵਾਵਾਂਗੇ, ਮੈਂ ਵੀ ਖਾਵਾਂਗਾ, ਤੁਹਾਨੂੰ ਕੋਈ ਖਵਾਵਾਂਗਾ, ਨਹੀਂ ਕਹਿੰਦੇ ਮੇਰੀ ਖੁਰਾਕ ਕਿੱਥੇ ਹੈਗੀ, ਚੰਗੇ ਖਾ, ਜਿੱਥੇ ਖੁਰਾਕ ਕਿੱਥੇ ਹੈ ਤਾਂ ਖਾ। ਆ ਕੇ ਮਿਲ ਗਈ ਛੁੱਟੀ, ਮਿਲ ਗਈ ਤੇਈ ਤਾਪ ਨੂੰ, ਜਾ ਕੇ ਦੋਬਿਰ ਚੜ ਗਿਆ ਤੇਈ ਤਾਪ। तो ताप चढ़ गया, धो बिछा कपड़े धोता धोता काम शुरू हो गया, कमर लाग पे डिग पिया, उसका खून चूस लिया। 25 मिनटों के अंदर उसका सारा खून कट के एक खप्पड़ भर लिया 2 किलो का, तो लैके आया मैं लालो को, कहे आ मेरी खुराक है, मैं लोगों का खून पीना हाँ। तो मैं लालो कह, वाकई गुरु महाराज कहने से बड़ी खतरनाक बीमारी है, ये बहुत बुरी बला है, ये बच्चा नहीं है, चल तो उसे छाटा गुरु को छाटा वहाँ, तो बहुत खतरनाक है। तो कहता है मैं तू गुरु की कैद ना पा, तू मैंने अपनी कैद रख, मेरा तेरा यह वचन होया कि जिथे मैं आया होवगा तेरा को ना ले लवेगा ना, साखी सुना देवेगा ना, मैं लालो वाली मैं छड़ जावगा, मैं उसे नहीं आवगा। हूँ भी कई थावां ते ये ताप चढ़िया होवे तो महापुरख भाई लालो की साखी सुनाते हैं, यह छड़ जाता है, चढ़ चल जाता है। श्री गुरु रविदास महाराज ने कहा कि जब तक मेरा शरीर गोविंदवाल के अंदर है, माँ प्यो के वेखद्या वेखद्या पुत्र की मौत नहीं होगी। गोविंदवाल गोविंदपुरी सब बन गया, विश्वरीपुरी बन गई, मौत ही हट गई, मौत ही ना आए, कोई बीमारी भी ना आए, ऐसा नगर बन गया गोविंदवाल। कई लोग उसे आके बसे, इतने बीमारी कोई नहीं आवनी, मौत नहीं होनी, इतने बड़ा वध्या शहर, बहुत वध्या बड़ा हो गया। तरु अमरदास महाराज ने बीमारियां ते भी रोक ला दी कि कोई बीमारी साडे शहर च आ नहीं सकती। ये बीमारियां सारिया हुक्म चलदिया ने, गुरबाणी कहती है जरा मरा ताप सिरत साप सब हर के वस हैं, को लाग ना सके बिन हर का लाया। वस चंद हुक्म लगदिया हैं, हुक्म जानदिया हैं। तो श्री गुरु रविदास महाराज ने गोविंदवाल नू गोविंद परिवार का बना दिता। गोविंदवाल गोविंद परिसम सब लोग निश्चित रहते, लंगर इतना तैयार होता, इतना गुरु अमरदास लंगर बारे लिखा है कि लंगर दौलत वंडिए रस अमृत खीर व्याली, घ्यो वाली खीर बनती सी, खीर बनानी फिर घ्यो पा देना बिच, ते लंगर दौलत वंडिए, लंगर के अंदर पैसे वंडे जाते सन। श्री गुरु अमरदास महाराज का यह नियम सी कि जो कुछ अज आया है शाम तक खत्म कर देना है। इस तक लिखा है कि रात को मटके च पानी भी नहीं रखना, कल पानी भी ताज़ा भरना है, एक पैसा भी नहीं रखना, एक दाना भी नहीं रखना, कल वास्ते आटा ही नहीं रखना, कुछ भी नहीं रखना, जो आज आया है शाम तक खत्म, लंगर तैयार कर देना। इतना लंगर तैयार होता सी कि सब लोग खा जाते, बचता फिर शहर जो पशु पाते गाय मझा पाते, बच जाए तो फिर जाके नदी के बिच मच्छी पावना, नदी रोड़ देना, इस लंगर तैयार होता सी। ते लंगर तैयार हो गया है, आए प्रेमी उस माया दिती है, तो की करना वो माया बंट देनी, पैसे बंट देने लंगर दे विच, लंगर दौलत बंडिए ਤਾਂ ਲਿਖੇ ਕਿ ਲੰਗਰ ਦੇ ਵਿੱਚ ਨਾਲ ਪੈਸੇ ਵੀ ਦਿੰਦੇ ਸਨ, ਰੱਖਣੇ ਨਹੀਂ, ਇੱਕ ਪੈਸਾ ਵੀ ਰੱਖਣਾ ਕੱਲ੍ਹ ਵਾਸਤੇ, ਸੋ ਖਤਮ ਕਰ ਦੇਣਾ ਹੈ, ਨਿਯਮ ਸੀ। ਲੰਗਰ ਦੁਰਦ ਵੰਡੀਆਂ ਸਮਰਦ ਖੀਰ ਗਾਲੀ, ਰੋਟੀਆਂ ਕੁੱਤਿਆਂ ਨੇ ਮਿਲਦੀਆਂ, ਮੱਝਾਂ ਨੂੰ ਮਿਲਦੀਆਂ, ਗਾਵਾਂ ਨੇ ਮਿਲਦੀਆਂ, ਇਹਦੇ ਨਾਲ ਲੰਗਰ ਖੁੱਲ੍ਹਾ ਚੱਲਦਾ। ਰਮਨਦਾਸ ਸਾਹਿਬ ਦਾ ਦਾਤੂ ਆਇਆ, ਰਮਨਦਾਸ ਬੈਠੇ ਸਤਸੰਗ ਕਰ ਰਹੇ ਸਨ, ਬਲਾਸ ਹੋ ਰਹੇ ਸਨ, ਕਥਾ ਕਰ ਰਹੇ ਸਨ, ਕੁਛ ਦਾ ਭਰਿਆ ਹੋਇਆ। ਖਰੂਰ ਤੋਂ ਆਇਆ, ਅੱਗੇ ਵੇਖਿਆ ਨਾ ਪਿੱਛੇ ਵੇਖਿਆ, ਕ੍ਰੋਧ ਕ੍ਰੋਧ ਹੈ ਨਾ, ਕ੍ਰੋਧ ਚੰਡਾਲ ਹੁੰਦਾ ਹੈ, ਆ ਕੇ ਜ਼ੋਰ ਦੀ ਲੱਤ ਮਾਰੀ ਗੁਰੂ ਅਮਰਦਾਸ ਦੀ ਮੱਖੀ ਦੇ ਵਿੱਚ। ਡਿੱਗ ਪਏ ਗੁਰੂ ਅਮਰਦਾਸ, ਦੇਖਿਆ ਬਾਬਾ ਦਾਤੂ ਆਇਆ ਹੈ, ਉੱਠ ਕੇ ਬਹਿ ਗਏ, ਲੱਤ ਫੜ ਲਈ, ਕੁੱਟਣ ਲੱਗ ਪਏ। ਕਹਿੰਦੇ ਤੁਸੀਂ ਅੱਛਾ ਕੀਤਾ ਹੈ, ਕਹਿਣ ਲੱਗੇ ਬਾਬਾ ਜੀ ਦਾਤੂ ਜੀ ਤੂੰ ਅੱਛਾ ਕੀਤਾ ਹੈ, ਮੈਂ ਸਜ਼ਾ ਦੇ ਯੋਗ ਸੀ, ਤੁਹਾਨੂੰ ਸਜ਼ਾ ਦਿੱਤੀ ਹੈ, ਜੇ ਮੈਨੂੰ ਪਤਾ ਹੁੰਦਾ ਤੁਸੀਂ ਆਏ ਹੋ, ਮੈਂ ਤੁਹਾਨੂੰ ਲੈਣ ਵਾਸਤੇ ਜਾਂਦਾ, ਸਵਾਦ ਕਰਦਾ, ਪਰ ਮੈਨੂੰ ਪਤਾ ਨਹੀਂ ਲੱਗਾ ਤੁਸੀਂ ਅਚਾਨਕ ਆ ਗਏ ਹੋ, ਮੈਂ ਸਵਾਗਤ ਨਹੀਂ ਕਰ ਸਕਿਆ, ਉੱਠਿਆ ਨਹੀਂ ਸਕਿਆ। ਅੱਛਾ ਕਹਿ ਤੁਸੀਂ ਮੈਨੂੰ ਸਜ਼ਾ ਦਿੱਤੀ ਹੈ, ਮੈਂ ਸਜ਼ਾ ਦੇ ਯੋਗ ਸੀ, ਠੀਕ ਕੀਤਾ ਹੈ, ਮੇਰੀ ਹੱਡੀਆਂ ਪੱਕੀਆਂ ਹੋਈਆਂ ਹੋਈਆਂ ਨੇ, ਪਰ ਚਰਨ ਚੋਟਣ ਲੱਗੀ ਹੋਵੇ, ਘੁੱਟਣ ਲੱਗ ਪਏ, ਹੁਕਮ ਕਰੋ, ਚਲੋ ਜਾ, ਚੱਲ ਜਾ, ਛੱਡ ਜਾ ਇੱਥੋਂ, ਮੇਰੀ ਕੋਈ ਲੋੜ ਨਹੀਂ। ਸਤ ਵਚਨ ਉੜ ਕੇ ਚਲੇ ਗਏ ਗੁਰੂ ਅਮਰਦਾਸ। ਦਾਤੂ ਨੇ ਜੋ ਕੁਛ ਲੈਣਾ ਸੀ ਲੈ ਲਿਆ, ਉਹ ਕੁਝ ਮਿਲਿਆ ਇਕੱਠਾ ਕੀਤਾ, ਪੰਡ ਬੰਨੀ ਘੋੜੀ ਨਾਲ ਸੀ, ਘੋੜੀ 'ਤੇ ਸਮਾਨ ਲੱਦਿਆ, ਤੁਰ ਪਿਆ ਖਰੂਰ ਵੱਲ। ਰਾਜ ਆ ਗਏ ਲੁਟੇਰੇ, ਲੁੱਟ ਕੇ ਲੈ ਗਏ, ਦਰ ਮਾਰ ਕੁੱਟ ਕਰ ਗਏ, ਮਾਰ ਖਾ ਕੇ ਲੁਟਾ ਕੇ ਆ ਗਿਆ ਘਰ ਵਿੱਚ। ਅਤੇ ਗੁਰੂ ਅਮਰਦਾਸ ਰਾਤ ਦੇ ਹਨੇਰ 'ਚ ਪਤਾ ਕਿੱਥੇ ਚਲੇ ਗਏ, ਲੱਭਣ ਨਹੀਂ, ਦਿਨ ਹੋਇਆ, ਗੁਰੂ ਕਿੱਥੇ ਨੇ, ਗੁਰੂ ਕਿੱਥੇ ਨੇ, ਗੁਰੂ ਕਿੱਥੇ ਨੇ, ਸਭ ਭੱਜੇ ਉੱਧਰ ਜਾ, ਉੱਧਰ ਜਾ, ਉੱਧਰ ਜਾ। ਅਤੇ ਗੁਰੂ ਨੇ ਮਿਲੇ, ਗੁਰੂ ਕਿੱਥੇ ਗਏ, ਕੋਈ ਗੁਰੂ ਕੋਲ ਨਹੀਂ, ਇਸ ਥਾਂ 'ਤੇ ਨਹੀਂ ਹਨ, ਬੜੇ ਪਰੇਸ਼ਾਨ ਹੋਏ ਸਿੱਖ, ਗੁਰੂ ਕਿੱਥੇ ਗਏ, ਲੋਪ ਹੋ ਗਏ, ਲੋਪ ਹੋ ਗਏ, ਲੱਭਦੇ ਨਹੀਂ ਹਨ। ਸਦਗਲ ਵੇਖੇ, ਆਲੇ ਦੁਆਲੇ ਵੇਖਿਆ, ਇੱਕ ਦਿਨ ਵੇਖਿਆ, ਦੂਜੇ ਦਿਨ ਵੇਖਿਆ, ਤੀਜੇ ਦਿਨ ਵੇਖਿਆ, ਨਹੀਂ ਲੱਭੇ। ਗੁਰਸਿੱਖ ਬੜੇ ਪਰੇਸ਼ਾਨ ਹੋਏ ਹੋਏ ਇਕੱਠੇ ਹੋ ਕੇ ਆਏ ਬਾਬੇ ਬੁੱਢੇ ਕੋਲ। ਬਾਬਾ ਬੁੱਢੇ ਨੂੰ ਕਹਿੰਦੇ ਨੇ, ਗੁਰੂ ਨਾਨਕ ਨੇ ਕਿਹਾ ਸੀ, ਬਾਬਾ ਬੁੱਢਾ ਤੂੰ ਮੈਂ ਲੱਭ ਲਵੇਂਗਾ, ਮੈਂ ਜਿੱਥੇ ਵੀ ਹੋਵੇਂਗਾ ਹੋਵਾਂਗਾ ਤੂੰ ਲੱਭ ਲਵੇਂਗਾ, ਤੈਨੂੰ ਬਾਹਰ ਮਿਲਿਆ ਹੋਇਆ ਹੈ। ਗੁਰੂ ਲੋਪ ਹੋ ਗਏ ਨੇ, ਆਗਲ ਹੋਈ ਹੈ, ਦਾਤੂਆ ਗਲਤ ਮਾਰੀ ਹੈ, ਚਲੇ ਗਏ ਨੇ, ਪਤਾ ਨਹੀਂ ਲੱਗ ਰਿਹਾ, ਤੂੰ ਆਦ ਤੂੰ ਲੱਭ ਕੇ ਦੇ। ਬਾਬਾ ਬੁੱਢਾ ਕਹਿੰਦੇ, ਗੁਰੂ ਲੁਕ ਸਕਦਾ, ਗੁਰੂ ਤਾਂ ਹਾਜ਼ਰਾ ਹਜ਼ੂਰ ਹੈ, ਜਾਗਦੀ ਜੋਤ ਹੈ, ਗੁਰੂ ਤਾਂ ਹਰ ਥਾਂ 'ਤੇ ਹੈ, ਹਾਜ਼ਰ ਨਾਜ਼ਰ ਹੈ, ਫਿਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਕਿਵੇਂ ਲੁਕ ਸਕਦਾ ਹੈ, ਕੌਤਕ ਹੈ ਗੁਰੂ ਦੇ, ਖੇਡਾਂ ਨੇ ਗੁਰੂ ਦੀਆਂ, ਚਲੋ ਚਲੀਏ, ਯਤਨ ਕਰਦੇ ਹਾਂ, ਗੁਰੂ ਲੋਕ ਲੁਕ ਨਹੀਂ ਸਕਦਾ, ਗੁਰੂ ਤਾਂ ਜਾਗਦੀ ਜੋਤ ਹੈ, ਹਾਜ਼ਰ ਨਾਜ਼ਰ ਹੈ। ਆ ਗਏ ਗੋਬਿੰਦਵਾਲ, ਸਾਰੀ ਥਾਵਾਂ ਦੇਖੀਆਂ, ਘਰ ਵੇਖੇ, ਬਾਬਲੀ ਵੇਖੀ, ਦਵਾਨ ਸਥਾਨ ਵੇਖੇ, ਪੁੱਛ ਗਿੱਛ ਕੀਤੀ, ਤਾਂ ਬਾਬੇ ਬੁੱਢੇ ਨੇ ਕਿਹਾ, ਇਹ ਦੱਸੋ ਗੁਰੂ ਦੀ ਕੋਈ ਨਿਸ਼ਾਨੀ ਇੱਥੇ ਹੈ? ਇਹ ਨਿਸ਼ਾਨੀ ਕਈ ਨੇ, ਆ ਚਬਾਰਾ ਹੈ, ਕਿੱਲੀ ਹੈ ਜੋ ਤਪ ਕਰਦੇ ਸਨ, ਇਹ ਖੜਾਵਾਂ ਪਈਆਂ ਨੇ, ਕੱਪੜੇ ਪਏ ਨੇ, ਅਤੇ ਹੋਰ ਕੋਈ ਚੀਜ਼? ਹੋਰ ਇਹ ਘੋੜੀ ਹੈ ਗੁਰੂ ਦੀ, ਜਿਹੜੀ ਕਿ ਘੋੜੀ ਬਗੈਰ ਗੁਰੂ ਦੇ ਆਪਣੇ ਤੋਂ ਕਿਸੇ ਸਵਾਰ ਨਹੀਂ ਸੀ ਆਉਣ ਦਿੰਦੀ। ਗੁਰੂ ਵੀ ਉਸਦੀ ਸਵਾਰੀ ਕਰਦੇ ਸਨ, ਕਿਸੇ ਹੋਰ ਬੈਠਣ ਨਹੀਂ ਸੀ ਦਿੰਦੀ ਗੁਰੂ ਨੂੰ, ਉਹ ਖੜੀ ਹੈ। ਬਬੁੱਢਾ ਕਹਿਣ ਲੱਗਾ, ਜਿਸ ਘੋੜੀ ਨੂੰ ਗੁਰੂ ਦਾ ਗਿਆਨ ਹੈ, ਬਗੈਰ ਗੁਰੂ ਦੇ ਆਪਣੇ ਤੋਂ ਕਿਸੇ ਸਵਾਰ ਨਹੀਂ ਹੋਣ ਦਿੰਦੀ, ਉਹ ਘੋੜੀ ਗੁਰੂ ਲੱਭ ਸਕਦੀ ਹੈ। ਔਰ ਗਿਆਨ ਹੈ ਗੁਰੂ ਦਾ, ਘੋੜੀ ਨੂੰ ਗੁਰੂ ਦਾ ਗਿਆਨ ਹੈ, ਇਹ ਲੱਭੇਗੀ। ਹੁਣ ਤਿਆਰ ਕਰੋ, ਘੋੜੀ ਤਿਆਰ ਕੀਤਾ, ਕਾਠੀ ਰੱਖੀ, ਲਗਾਮ ਪਾਈ, ਛੱਡ ਦਿੱਤਾ। ਘੋੜੀ ਸੁੰਘਦੀ ਸੁੰਘਦੀ ਸੁੰਘਦੀ, ਕੁੱਤੇ ਸੁੰਘਦੇ ਨਾ ਧਰਤੀ ਨੂੰ, ਸੁੰਘਦੀ ਸੁੰਘਦੀ ਅਤੇ ਜਾ ਪਹੁੰਚੀ ਬਸਰ ਕੇ ਪਿੰਡ। ਬਾਰ ਬਾਰ ਖੇਤ ਸਨ, ਕੱਚਾ ਕੋਠਾ ਸੀ, ਤਾਂ ਕੱਚੇ ਕੋਠੇ ਦੇ ਵਿੱਚ ਗੁਰੂ ਮਹਾਰਾਜ ਬੈਠੇ ਸਨ। ਘੋੜੀ ਉਸ ਕੋਠੇ ਕੋਲ ਜਾ ਕੇ, ਦਰਵਾਜ਼ੇ ਅੱਗੇ ਜਾ ਕੇ ਨਮਸਕਾਰ ਕੀਤੀ, ਹਣਕਣ ਲੱਗ ਪਈ, ਪਰਿਕਰਮਾ ਕੀਤੀ, ਹਣਕਦੀ ਰਹੀ। ਬਾਬਾ ਬੁੱਢਾ ਕਹਿਣ ਲੱਗਾ, ਇਸ ਕੋਠੇ ਅੰਦਰ ਗੁਰੂ ਮਹਾਰਾਜ ਹਨ, ਦੱਸ ਰਹੀ ਹੈ ਘੋੜੀ। ਅੱਗੇ ਹੋਏ ਵੇਖਿਆ, ਦਰਵਾਜ਼ੇ ਲਿਖੇ, ਦਰਵਾਜ਼ੇ ਉੱਤੇ ਲਿਖਿਆ ਹੋਇਆ ਹੈ, ਜਿਹੜਾ ਇਸ ਦਰਵਾਜ਼ੇ ਨੂੰ ਖੋਲ੍ਹੇਗਾ ਉਹ ਗੁਰੂ ਕਾ ਦੇਣਹਾਰ ਹੋਵੇਗਾ, ਗੁਰੂ ਕਾ ਦੇਣਦਾਰ ਹੋਵੇਗਾ, ਬੋ ਨਹੀਂ ਖੋਲ੍ਹਣਾ। ਪੜ੍ਹ ਕੇ ਸੁਣਾ ਬੁੱਢੇ ਨੇ ਸੰਗਤ ਨੂੰ, ਗੁਰੂ ਇਸ ਕੋਠੇ 'ਚ ਹੈ ਪਰ ਬੂਹਾ ਸੀ ਨਹੀਂ ਖੋਲ੍ਹ ਸਕਦੇ, ਹੁਕਮ ਹੈ ਜਗ ਬੋ ਖੋਲ੍ਹੇਗਾ ਗੁਰੂ ਕਾ ਦੇਣਦਾਰ ਹੋਵੇਗਾ। ਫਿਰ ਤਾਂ ਬਾਬਾ ਬੁੱਢਾ ਕਹਿੰਦਾ, ਕੋਈ ਨਹੀਂ, ਗੁਰੂ ਆਪਣਾ ਕੰਮ ਕਰਨਾ, ਅਸੀਂ ਆਪਣਾ ਕੰਮ ਕਰਨਾ, ਤੂੰ ਲਿਖ ਦਿੱਤਾ ਹੈ, ਲਿਖਿਆ ਰਹਿਣ ਦਿਓ, ਅਸੀਂ ਹੁਕਮ ਵਸੂਲੀ ਨਹੀਂ ਕਰਦੇ, ਅਸੀਂ ਦੋਜਾ ਨਹੀਂ ਖੋਲ੍ਹਦੇ, ਲਿਖਿਆ ਰਹਿਣ ਦਿਓ। ਆਪਾਂ ਕੰਮ ਕਰਨਾ ਚੋਰਾਂ ਵਾਲਾ, ਸਨ ਲਾ ਲੈਂਦੇ ਹਾਂ ਪਿਛਲੇ ਪਾਸੇ, ਪਿਛਲੇ ਪਾਸੇ ਜਾ ਕੇ ਸਨ ਲਾਈ, ਜੱਟਾਂ ਦਾ ਕੰਮ ਕੀਤਾ, ਜੱਟ ਸੀ ਨਾ ਬਾਬਾ ਬੁੱਢਾ, ਸਨ ਲਾਈ, ਅੰਦਰ ਵੜ ਗਿਆ, ਜਾ ਕੇ ਦੇਖਿਆ ਸਵਾਦੀ ਲੱਗੀ ਹੋਈ ਹੈ, ਰੋਜ਼ ਸਵਾਦ ਬੈਠੇ ਨੇ, ਬੁਲਾਇਆ ਸ਼ਦਾ ਕੋ ਨਾ ਬੋਲੇ, ਵਾਜਾ ਮਾਰੇ ਕੋ ਨਾ ਬੋਲੇ। ਤਾਂ ਬਾਬਾ ਬੁੱਢਾ ਖੜ੍ਹਾ ਹੋ ਗਿਆ, ਅਤੇ ਬਾਬਾ ਬੁੱਢਾ ਨੇ ਦੇਖਿਆ ਸੁਰ ਕਿੱਥੇ ਪਹੁੰਚੀ ਹੋਈ ਹੈ, ਅਮਰਦਾਸ ਦੀ ਸੁਰਤ ਉਸ ਪਰਿਪੂਰਨ ਪਰਮੇਸ਼ੁਰ ਦੀ ਲੀਨ ਸੀ, ਇੱਕ ਬਿਕ ਹੋਏ ਹੋਏ ਵਾਹਿਗੁਰੂ ਦੀ ਲਿਵਲੀਨਤਾ ਦੇ ਵਿੱਚ ਲੀਨ ਹੋਏ ਹੋਏ, ਰਸ ਮਾਰ ਰਹੇ ਲਿਵਲੀਨਤਾ ਦਾ, ਇੱਕ ਬਿਕ ਹੋਏ ਹੋਏ ਉੱਥੇ ਲੈ ਗਿਆ ਆਪਣੀ ਸੁਰਤ ਨੂੰ, ਬਾਬੜ ਸੁਰਤ ਲੈ ਗਿਆ। ਤਾਂ ਸੁਰਤੀ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਨੇ ਦੇਖਿਆ, ਬਾਬਾ ਬੁੱਢਾ ਆ ਗਿਆ ਇੱਥੇ, ਇੱਥੇ ਕਿਵੇਂ ਆ ਗਿਆ? ਬਾਬਾ ਬੁੱਢੇ ਨੇ ਵੇਖ ਕਰਕੇ ਬਿਰਤੀ ਉਖਾਂ ਉਥਾਨ ਹੋ ਗਈ, ਸੁਰਤ ਉਥਾਨ ਹੋ ਗਈ, ਸੁਰਤੀ ਖੁੱਲ੍ਹ ਗਈ, ਅੱਖਾਂ ਖੋਲੀਆਂ, ਸਾਹਮਣੇ ਖੜ੍ਹੇ ਬੁੱਢਾ। ਬੁੜਿਆ ਤੂੰ ਕਿਥੋਂ ਆ ਗਏ? ਅਰੇ ਮਹਾਰਾਜ, ਸੰਗਤ ਬੜੀਆਂ ਬੇਬਲ ਹਨ, ਦਰਸ਼ਨ ਦਿਓ। ਯਾਨੀ ਕਿੱਥੋਂ ਆਇਆ ਹੈ? ਬੂਤ ਵੇਖਿਆ ਤੂੰ ਕੀ ਲਿਖਿਆ ਹੋਇਆ ਹੈ? ਕਹਿੰਦੇ ਮਹਾਰਾਜ, ਮੈਂ ਬੂਹਾ ਨਹੀਂ ਖੋਲ੍ਹਿਆ, ਤਾਂ ਹੁਕਮ ਅਟਲ ਹੈ, ਮੈਂ ਚੋਰਾਂ ਦਾ ਕੰਮ ਕੀਤਾ। ਪਿੱਛੇ ਵੇਖੋ, ਸਨ ਮਾਰੀਏ, ਸਨ ਸਨ ਮਾਰ ਕੇ ਆਇਆ। ਬੜੇ ਖੁਸ਼ ਹੋਏ ਗੁਰੂ ਅਮਰਦਾਸ, ਕਿ ਮੂੰਹ ਖੋਲ੍ਹ ਦੇ, ਮੂੰਹ ਖੋਲ੍ਹ ਦਿੱਤਾ, ਸੰਗਤਾਂ ਆ ਗਈਆਂ, ਦਰਸ਼ਨ ਕੀਤੇ ਸਾਰੀ ਸੰਗਤਾਂ ਨੇ, ਨਿਹਾਲ ਹੋਈਆਂ। ਸਾਨੂੰ ਵੇਖ ਕਰਕੇ ਤੇ ਸ਼੍ਰੀ ਗੁਰੂ ਅਮਰਦਾਸ ਕਹਿਣ ਲੱਗੇ, ਇਹ ਸਨ ਗੁਰੂ ਨੂੰ ਮਿਲਾਉਣ ਵਾਲੀ ਹੈ, ਲੱਭਣ ਵਾਲੀ ਹੈ। ਅੱਗੇ ਸੀ ਬਣਾਈ ਸੀ 84 ਪੌੜੀਆਂ ਵਾਲੀ ਬਾਂਵਲੀ, ਬਜ਼ੁਰਗਾਂ ਲਈ ਔਖਾ ਸੀ 84 ਪੌੜੀਆਂ ਚੜ੍ਹਨਾ, 84 ਵਾਰੀ ਚੜ੍ਹਨਾ ਉਤਰਨਾ, ਇਸ਼ਨਾਨ ਕਰਨਾ। ਹੁਣ ਹੋਰ ਸੌਖਾ ਰਸਤਾ ਬਣਾ ਦਿੰਦੇ ਹਾਂ ਬੁੱਢਿਆਂ ਵਾਸਤੇ। ਇਸ ਸੰਤ ਕੋਲ ਕੋਈ ਗੁਰੂ ਦਾ ਪਿਆਰਾ ਬੈਠ ਕੇ ਇੱਕ ਮਨ ਹੋ ਕਰਕੇ ਸੁਰਤੀ ਕਰਕੇ ਇੱਕ ਵਾਰੀ ਜਪ ਜੀ ਦਾ ਪਾਠ ਕਰਕੇ ਲੰਘ ਜਾਏਗਾ ਸੰਨ ਵਿੱਚੋਂ, ਉਹ 84 ਲੱਖ ਜੂਨ ਕੱਟੀ ਜਾਏਗੀ। ਕਿਹੜੀ ਬਖਸ਼ਿਸ਼ ਕੀਤੀ, ਕਿਹੜੀ ਮਿਹਰ ਕੀਤੀ। ਮੈਂ ਬੁੱਢਾ ਤੋ ਸੰਗਤਾਂ ਉੱਤੇ ਕਿਹੜੀ ਬਖਸ਼ਿਸ਼ ਕੀਤੀ ਹੈ, ਸੰਨ ਮਾਰ ਕੇ ਆ ਲੱਭਿਆ ਹੈ। ਗੋਬਿੰਦਵਾਲ ਆਏ, ਰਸਤਰਾਂ ਰੌਣਕਾਂ ਲੱਗ ਗਈਆਂ, ਸੰਗਤ ਆਉਣ ਜਾਣ ਲੱਗ ਪਈਆਂ। ਗੁਰੂ ਅਮਰਦਾਸ ਸਾਹਿਬ ਨੇ ਨਦੀ ਦੇ ਕਿਨਾਰੇ ਕੇ ਕੱਖ ਦੀ ਜੁੱਗੀ ਬਣਾਈ ਹੋਈ ਸੀ। ਕਦੇ ਮਨ ਕਰਦਾ, ਚਿੱਤ ਕਰਦਾ, ਇਹਨਾਂ ਦੇ ਇੱਕ ਬਰਕਤ ਸਨ, ਬਾਰਿਸ਼ ਕਿੱਲੀ ਫੜ ਗਈ, ਤਪ ਕਰਦੇ ਸਨ। ਪਰ ਮੌਜ ਹੈ ਕਿਸਲੇ ਉੱਥੇ ਬਾਹਰ ਜਾ ਕੇ ਜੁੱਗੀ ਵਿੱਚ, ਕਖਤ ਜੁੱਗੀ 'ਚ ਨਦੀ ਦੇ ਕਿਨਾਰੇ ਜਾ ਕੇ ਬਹਿ ਜਾਣਾ, ਸੁਧ ਜੋੜਨੀ, ਅੱਖਾਂ ਖੋਲੀਆਂ ਨਦੀ ਵਗਦੀ ਵੇਖਣਾ, ਅੱਖਾਂ ਬੰਦ ਕਰਨੀਆਂ ਅਤੇ ਅੰਦਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਜਾਣਾ, ਰਸ ਮਾਣਨਾ। ਕਈ ਕਈ ਘੰਟੇ ਬੈਠੇ ਰਹਿੰਦੇ, ਸਰਦਾਰ ਬੱਲੂ ਹੁਕਮ ਸੀ ਪਾਸੇ ਖੜ੍ਹਾ ਰਹੋ, ਇੱਥੇ ਕੋਈ ਨਾ ਆਵੇ ਮੇਰੇ ਕੋਲ, ਜਦ ਤੱਕ ਮੈਂ ਜੁੱਗੀ ਵਿੱਚ ਹਾਂ ਕੋਈ ਨਾ ਆਵੇ, ਕੋਈ ਵੀ ਹੋਵੇ ਇੱਥੇ ਕੋਈ ਆ ਸਕਦਾ। ਬੱਲ ਖੜ੍ਹਾ ਹੁੰਦਾ ਸੀ, ਇਸ ਦਿਨ ਸੀ ਜਾਣ ਦਿੰਦਾ, ਇਕੱਲੇ ਬੈਠੇ ਰਹਿੰਦੇ ਜੁੱਗੀ ਵਿੱਚ। ਕਦੇ ਕਦੇ ਇਹ ਬੈਠੇ ਹਨ, ਜਿਵੇਂ ਲੱਗੀ ਹੋਈ ਹੈ, ਅਤੇ ਮੈਂ ਬੱਲੂ ਆ ਗਿਆ, ਸਾਹਮਣੇ ਖੜ੍ਹਾ ਹੋ ਗਿਆ, ਦੇਖਿਆ ਸੁਰਤ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਬੱਲੂ ਆਇਆ ਹੈ। ਬੱਲੂ ਕਿਵੇਂ ਆ ਗਿਆ, ਕਹੀਂ ਮਾਫ਼ ਕਰਨਾ ਜੀ, ਮਕਬੂਲੀ ਕੀਤੀ ਹੈ, ਬੜੀ ਜ਼ਰੂਰੀ ਹੈ। ਕੀ ਜ਼ਰੂਰੀ ਹੈ, ਕਹਿੰਦਾ ਹੈ ਮਾਤਾ ਖੀਵੀ ਆਈਏ, ਮਾਤਾ ਖੀਵੀ ਆਈਏ, ਖੜੇ ਹੋ ਗਏ। ਤਾਂ ਮਾਤਾ ਖੀਵੀ ਜਿਸ ਨੇ ਸਭ ਦੁਨੀਆਂ ਚੁੱਕੇ ਹੋਏ, ਮਾਤਾ ਖੀਵੀ ਸੋਸ ਵਿੱਚ ਗੋਏ ਉਠਾ ਲਈ, ਮਾਤਾ ਖੀਵੀ ਜਿਸ ਛਾਂ ਚੰਦ ਵਾਲੀ, ਜਿਹਦੀ ਛਾਂ ਪਤਰਿਆਂ ਵਾਲੀ ਹੈ, ਠੰਡ ਦੇਣ ਵਾਲੀ ਹੈ, ਜਿਸ ਮੈਨੂੰ ਰੋਟੀਆਂ ਖਵਾ ਖਵਾ ਕੇ ਪਾ ਲੇ, ਕਿੱਥੇ ਉਹ ਦੇਖੇ ਵੀ ਕਿੱਥੇ ਬੇਬਲ ਹੋ ਗਏ। ਰਾਤੇ ਬੈਠੇ ਨੇ, ਮੈਂ ਰੋ ਕੇ ਹੋਇਆ, ਪਾਪ ਆ ਗਏ, ਰਾਤ ਕੋਲ ਆ ਗਏ, ਨਮਸਕਾਰ ਕੀਤੀ, ਕਹਿੰਦੇ ਮਾਤਾ ਖੀਵੀ ਥਾਨੇ ਥਾਨੇ, ਅੱਜ ਮਾਂ ਵਾਲਾ ਕੰਮ ਕੀਤਾ, ਮਾਵਾਂ ਆ ਕੇ ਪੁੱਤਰ ਸੰਭਾਲਦੀਆਂ ਨੇ, ਅੱਗੇ ਸੰਭਾਲੇ ਬੜੇ ਚਿਰ ਬਾਅਦ ਉਤਾਰਾ ਰਾਤੋਂ ਆਪ ਹੱਥਾਂ ਨਾਲ ਫੜ ਕੇ ਲੈ ਗਏ, ਚੁੱਕੀ ਜਾ ਬਿਠਾਇਆ। ਮਾਤਾ ਕੀ ਵੀ ਤੂੰ ਸਾਰੀ ਧਰਤੀ ਚੁੱਕੀ ਹੋਈ ਹੈ, ਪਾਰ ਚੁੱਕਿਆ ਹੋਇਆ ਧਰਤੀ ਦਾ। ਮਾਤਾ ਕੀ ਵੀ ਸੋਚ ਹੋਇਆ ਜਿਹਨੇ ਗੋਏ ਉਠਾ ਲਈ, ਬੜੇ ਪਾਪਕਾਰ ਕੀਤੇ ਨੇ ਤੂੰ, ਹੁਕਮ ਕਰ ਕੀ ਸਿਵਾ ਮੇਰੇ ਲੈ ਕੇ ਕਿਵੇਂ ਦਰਸ਼ਨ ਹੋਏ। ਤਾਂ ਮਾਤਾ ਕੀ ਵੀ ਕਹਿੰਦੀ ਹੈ, ਜਿਸ ਗੁਰੂ ਅੰਗਦ ਸਾਹਿਬ ਜੀ ਨੇ ਤੁਹਾਨੂੰ ਗੁਰਤਾ 'ਤੇ ਬਿਠਾਇਆ ਹੈ, ਤੁਸੀਂ ਗੁਰੂ ਨਾਨਕ ਦਾ ਰੂਪ ਹੋ। ਮੈਂ ਤੁਹਾਨੂੰ ਨਾ ਰੂਪ ਸਮਝ ਕੇ ਆਈ ਹਾਂ, ਅਤੇ ਇਹ ਉਸੇ ਗੁਰੂ ਅੰਗਦ ਸਾਹਿਬ ਦਾ ਪੁੱਤਰ ਹੈ। ਤੁਸੀਂ ਜਿਹਦੀ ਸੇਵਾ ਕੀਤੀ ਹੈ, ਜਿਸ ਗੁਰੂ ਅੰਗਦ ਸਾਹਿਬ ਤੋਂ ਗੱਦੀ 'ਤੇ ਬਿਠਾਇਆ ਹੈ, ਉਸਦਾ ਪੁੱਤਰ ਹੈ। ਇਹ ਜਿਸ ਦਿਨ ਦਾ ਤੋਂ ਲੱਤ ਮਾਰ ਕੇ ਗਿਆ ਨਾ, ਉਸ ਦਿਨ ਦੀ ਲੱਤ 'ਚ ਦਰਦ ਰਹਿੰਦੀ ਹੈ, ਸਾਰੀ ਸਾਰਾ ਸੌਂਦਾ ਨਹੀਂ ਹੈ। ਨੀਂਦ ਨਹੀਂ ਆਉਂਦੀ, ਖਾਂਦਾ ਨਹੀਂ ਹੈ, ਪੀਂਦਾ ਨਹੀਂ ਹੈ, ਮੈਂ ਬੜੀ ਪਰੇਸ਼ਾਨ। ਦੇਖਦੇ ਕਿ ਮਨ ਦੁੱਖ ਹੁੰਦਾ ਹੈ, ਕਿਰਪਾ ਕਰ ਦਿਓ, ਪੀੜ ਹਟਾ ਦਿਓ। ਅਤੇ ਗੁਰੂ ਅਮਰ ਦਾਸ ਨੇ ਆਪਣੇ ਦਾਤੂ ਦੀ ਲੱਤ ਫੜ ਲਈ, ਘੁੱਟਣ ਲੱਗ ਪਏ। ਮੇਰੇ ਗੁਰੂ ਦਾ ਪੁੱਤਰ ਹੋਵੇ, ਜਿਸ ਗੁਰੂ ਨੇ ਮੇਰੀ ਬਖਸ਼ਿਸ਼ ਕੀਤੀ ਹੈ, ਲੱਤ 'ਚ ਪੀੜ ਹੋਵੇ। ਕਿਉਂ ਹੋਵੇ ਪੀੜ? ਨਹੀਂ ਹੋਣੀ ਚਾਹੀਦੀ, ਘੁੱਟਣ ਲੱਗੇ, ਘੁੱਟਦਿਆਂ ਘੁੱਟਦਿਆਂ ਪੀੜ ਹਟਾ ਦਿੱਤੀ। ਨੌ ਨੌ ਕਰ ਦਿੱਤਾ ਬਾਬੇ ਦਾਤੂ ਨੂੰ, ਬਖਸ਼ਿਸ਼ ਕਰਤੀ। ਮਾਤਾ ਖੀ ਬੜੀ ਖੁਸ਼ ਹੋਈ, ਮਾਤਾ ਟੇਕ ਕੇ ਆਈ ਅਤੇ ਆਖਿਆ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਜੀ ਤਾਂ ਪਰਸ ਕਥ ਜੀ ਗੁਰੂ ਅਮਰ ਬਣਜੇ, ਨੈਣ ਤਾਂ ਪਰਸ ਕਥ ਨੈਣ ਗੁਰੂ ਅਮਰ ਪਖਿਜੇ। ਸੋ ਹੀਆ ਪਰਸ ਕਥ ਜੇ ਹੀਏ ਵਸੇ ਗੁਰੂ ਅਮਰ ਨਿਤ। ਧੰਨ ਗੁਰੂ ਅਮਰਦਾਸ ਜੀ ਪਾਸ਼ਾ ਕਹਿੰਦੀ ਹੋਈ ਕਹਿੰਦੀ ਹੈ, ਉਪਮਾ ਤੋਏ ਬਣ ਆਵੇ, ਤੇਰੀ ਉਪਮਾ ਤੋਏ ਬਣ ਆਵੇ, ਉਪਮਾ ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਉਪਮਾ ਤੋਹ ਬਣ ਆਵੇ, ਤੇਰੀ ਉਪਮਾ ਤੋਹ ਬਣ ਆਵੇ, ਉਪਮਾ ਤੋਹ ਬਣ। ਬਹੁਤ ਸਾਹਸਕ ਜੀਓ, ਸਮਾਂ ਹੋ ਗਿਆ ਹੈ, ਸਮਾਪਤੀ ਹੈ। ਕੱਲ੍ਹ ਸਵੇਰ ਤੋਂ ਆਸਾ ਦੀ ਵਾਰ ਦੀ ਕਥਾ ਲੜੀਵਾਰ ਆਰੰਭ ਕੀਤੀ ਜਾਏਗੀ। ਤੋ ਜਿੰਨਾ ਚਿਰ ਹੁਕਮ ਹੈ ਮਹਾਂਪੁਰਖਾਂ ਦਾ, ਅਨਜਲ ਹੈ, ਤੋ ਆਸਾ ਦੀ ਵਾਰ ਕਥਾ ਸਵੇਰ ਸ਼ਾਮ ਕੀਤੀ ਜਾਵੇਗੀ। ਲੜੀਵਾਰ ਸਮੇਂ ਸਿਰ ਪਹੁੰਚਿਆ ਕਰੋ, ਹੋਰ ਨਾਲ ਲੈ ਕੇ ਆਓ, ਹਾਜ਼ਰੀਆਂ ਭਰੋ। ਆਸ਼ੀਰਵਾਦ ਅਸੀਂ ਕਰੋ ਕੀਰਤਨ ਸੁਣਦੇ ਹਾਂ, ਅਤੇ ਸਾਨੂੰ ਗਿਆਨ ਹੋਣਾ ਚਾਹੀਦਾ ਆਸ਼ੀਰਵਾਦ ਕੀ ਸਤਿਗੁਰਾਂ ਉਪਦੇਸ਼ ਦਿੱਤਾ ਹੈ। ਬੋਲਾਂ ਚੁੱਕਾ ਮਾਫ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।